ਸ੍ਰੀ ਵਾਹਿਗੁਰੂ ਸਾਹਿਬ ਜੀ ਜੋ ਜਨ ਪਹੁ ਭਗਤ ਕਛ ਜਨ ਤਾ ਕਉ ਅਚਰਜ ਕਾਹੁ ਜੋ ਜਲ ਜਲ ਮਹ ਪਾਸਨ ਕਸਾ ਤੋਂ ਤੁਰ ਮਿਲੋ ਜਨਾ ਜੋ ਜਨ ਪਾਏ ਭਗਤ ਕਛ ਜਨ ਤਾਂ ਕਉ ਅਚਰਜ ਕਾਹੁ ਜੋ ਜਲ ਜਲ ਮਹ ਪਾਸਨ ਕਸਾ ਤੋਂ ਤੁਰ ਮਿਲੋ ਜਨਾ ਹਰ ਕੋ ਲੋਗਾ ਨਾ ਕਉ ਮਤ ਕਾ ਤੋੜਾ ਜੋ ਤਨ ਕਾਸੀ ਤਜਣਾ ਕਬੀਰਾ ਰਮਈਆ ਕਹਾਂ ਨਿਹੋਰਾ ਰਹਾਉ ਕਹਤ ਕਬੀਰ ਸੁਣੋ ਰੇ ਲੋਈ ਪਰਮ ਨਾ ਭੁੱਲੋ ਕੋਈ ਕਿਆ ਕਾਸੀ ਕਿਆ ਹੋ ਕਰ ਮਦਹਾਰ ਰਾਮ ਰਜਾ ਜੋ ਹੋਈ ਕਹਤ ਕਬੀਰ ਸੁਣੋ ਰੇ ਲੋਈ ਪਰਮ ਨਾ ਭੁੱਲੋ ਕੋਈ ਕਿਆ ਕਾਸੀ ਕਿਆ ਹੋ ਕਰ ਮਦਹਾਰ ਰਾਮ ਰਜਾ ਜੋ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਸਾਹਿਬ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ ਕਲਯੁਗੀ ਜੀਵਨ ਕੇ ਉਧਾਰ ਕਰਤਾ ਸਾਹਿਬ ਸਾਹਿਬਾ ਜੋਤ ਰੂਪ ਹਾਰਾਤ ਮੈਨਾਂ ਦੇ ਮਾਲਕ ਧੰਨ ਧੰਨ ਗੁਰੂ ਪਿਤਾ ਸ੍ਰੀ ਗੁਰੂ ਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਬਰਕਤ ਮਈ ਕਦਮਾਂ ਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਗੁਰੂ ਦੇਵ ਜੀ ਦੀ ਮਹਾਨ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ ਤੇ ਨਿਰਮਤ ਨਹੀਂ ਰੱਖੇ ਹੱਥ ਦਾ ਸਦਕਾ ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੀਂ ਜਨਮ ਸਮਾਨ ਹੈ ਸਾਹਿਬ ਜੀ ਨੇ ਪ੍ਰਿਥਦਿਆਂ ਹੋਇਆਂ ਨਜ਼ਰੇ ਇਨਾਇਤ ਕਰਦਿਆਂ ਹੋਇਆਂ ਸ਼ੁਰੂਆਤ ਕਰਨ ਦਾ ਬਲ ਵੀ ਆਪਣੇ ਚਰਨ ਕਮਲਾਂ ਚ ਇਸ ਬ੍ਰਹਿਮੰਡ ਦੇ ਸਭ ਤੋਂ ਰੂਹਾਨੀਅਤ ਦੇ ਮਰਕਜ਼ ਅਸਥਾਨ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਦਾਨ ਕੀਤਾ ਹੈ। ਸਤਿਗੁਰੂ ਜੀ ਦੇ ਦਰ ਤੋਂ ਨਿਵਾਜੇ ਹੋਏ ਕੀਰਤਨੀਆਂ ਤੋਂ ਬੜੇ ਪ੍ਰੇਮ ਰਸ ਪੈ ਪਾਵਨੀ ਵਿੱਚ ਰਹਿੰਦਿਆਂ ਸਰਵੱਤਰ ਆਸਾ ਪੂਰਨ ਕਰਨਹਾਰ ਸ੍ਰੀ ਆਸਾ ਕੀ ਵਾਰ ਦੇ ਗਾਇਨ ਆਪਣੇ ਸਰਵਣ ਕੀਤੇ ਨੇ। ਫਿਰ ਸਾਹਿਬ ਜੀ ਦੇ ਮੁਕੱਦਸ ਦਰ ਤੋਂ ਪ੍ਰਾਪਤ ਹੋਏ ਸਦਾਏ ਬਾਰਗਾਹ ਹੁਕਮਨਾਮਿਆਂ ਦਾ ਪਾਠ ਸਰਵਣ ਕੀਤਾ ਹੈ। ਕੁਛ ਸਮੇਂ ਹੋਰ ਇਹਨਾਂ ਅੰਮ੍ਰਿਤ ਬਚਨਾਂ ਦੇ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ, ਇਕਾਗਰਤਾ ਆਦਰ ਤੇ ਆਨੰਦ ਦੀ ਬਾਤ ਝੋਲੀ ਚ ਪਾ ਸਕੇ। ਇਸ ਲਈ ਜਿਤਨੇ ਮਾਤਾ ਪ੍ਰਾਪਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਪੇਸ਼ਤਰ ਦੋਵਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜੋ, ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਅਨੁਭਵ ਕਰੀਏ ਕਿ ਸਦਾ ਸੀਸ ਗੁਰੂ ਨਾਨਕ ਦੇਵ ਜੀ ਦੇ ਸ੍ਰੀ ਚਰਨ ਕਮਲਾਂ ਤੇ ਟਿਕਿਆ ਹੈ ਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸਿਰ ਤੇ ਰੱਖਿਆ ਹੈ। ਗੁਰਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵਕੜੀ ਕਰਦਿਆਂ ਚਰਨ ਚੁੰਮਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਤੱਖ ਗੁਰੂ ਨਾਨਕ ਦੇਵ ਜੀ ਦਾ ਦੀਦਾਰ ਕਰਦਿਆਂ ਸਤਿਕਾਰ ਕਰਦਿਆਂ ਤੇ ਨਮਸਕਾਰ ਕਰਦਿਆਂ ਗੁਰੂ ਕੇ ਅੰਮ੍ਰਿਤ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਮਹਾਂਬੋਲ ਸਦਾਏ ਬਾਰਗਾਹ ਮਹਾਨ ਬ੍ਰਹਮ ਗਿਆਨੀ ਭਗਤ ਸਿਰਮੌਰ, ਜਿਨ੍ਹਾਂ ਦਾ ਪਾਵਨ ਕਲਾਮ 15 ਭਗਤਾਂ ਚੋਂ ਸਭ ਤੋਂ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਦੇ ਦਰਜ ਹੈ, ਮਹਾਨ ਬ੍ਰਹਮ ਗਿਆਨ ਲਬਰੇਜ਼ ਹਿਰਦਾ ਸ੍ਰੀ ਕਬੀਰ ਜੀ ਦੀ ਅੰਮ੍ਰਿਤ ਰਸਨਾ ਤੋਂ ਪ੍ਰਾਪਤ ਹੋਏ ਹਨ। ਇਹ ਜੋ ਜਪ ਕਰ ਕਰਕੇ ਸਿਮਰਨ ਕਰ ਕਰਕੇ ਸਵਾਮੀ ਵਿੱਚ ਸਮਾ ਗਏ ਹਨ, ਸਵਾਮੀ ਦਾ ਰੂਪ ਹੋ ਗਏ ਹਨ, ਉਹਨਾਂ ਨੂੰ ਇਹ ਮਹਾਨ ਸਨਮਾਨ ਪ੍ਰਾਪਤ ਹੋਇਆ ਕਿ ਪ੍ਰਤੱਖ ਹਰਗੁਰੂ ਅਰਜਨ ਦੇਵ ਸਾਹਿਬ ਜੀ ਨੇ ਨਜ਼ਰੇ ਇਨਾਇਤ ਕਰਦਿਆਂ ਉਹਨਾਂ ਦੇ ਬੋਲਾਂ ਨੂੰ ਪ੍ਰਮਾਣਿਤ ਕਰਦਿਆਂ ਤੇ ਫਿਰ ਸਨਮਾਨਿਤ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਦਰਜ ਕੀਤਾ ਹੈ ਔਰ ਦਰਗਾਹੀ ਚੌਰ ਆਪ ਦੇ ਸਿਰ ਤੇ ਚੱਲਿਆ। ਕਿਉਂਕਿ ਵਡਿਆਈ ਭਗਤ ਸਿਰਮੌਰ, ਭਗਤ ਕਬੀਰ ਜੀ ਤੇ ਹੋਰਨਾਂ ਭਗਤਾਂ ਨੂੰ ਆਦਿ ਕਾਲ ਤੋਂ ਮਿਲਦੀ ਆ ਰਹੀ ਹੈ। ਇਸ ਦਾ ਕਾਰਨ ਹੈ ਪ੍ਰਭੂ ਦੇ ਨਾਮ ਦਾ ਜਪ ਕਰਨਾ। ਪ੍ਰਹਿਲਾਦ ਜੀ ਨੂੰ ਵਡਿਆਈ ਪ੍ਰਾਪਤ ਹੋਈ, ਧਰੂ ਜੀ ਨੂੰ ਵਡਿਆਈ ਪ੍ਰਾਪਤ ਹੋਈ, ਸਨਮਾਨ ਸਿੰਘਾਸਣ ਮਿਲਿਆ, ਭਾਵੇਂ ਸਾਰਾ ਮਾਹੌਲ ਉਹਨਾਂ ਦੇ ਖਿਲਾਫ ਸੀ, ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਵੀ ਲਗਾਏ ਗਏ। ਪ੍ਰਹਿਲਾਦ ਜੀ ਦਾ ਤੇ ਪਿਤਾ ਹੀ ਰਾਜਾ ਸੀ ਤੇ ਉਹ ਹੀ ਦੁਸ਼ਮਣ ਬਣ ਗਿਆ, ਆਖਿਆ ਮੈਂ ਛੱਡਣਾ ਕੋਈ ਨੀ, ਮਾਰ ਕੇ ਹੀ ਛੱਡਣਾ। ਪਰ ਪ੍ਰਭੂ ਦੇ ਨਾਮ ਦੀ ਐਸੀ ਵਡਿਆਈ, ਨਾਮ ਦੀ ਐਸੀ ਬਰਕਤ, ਤੁਸੀਂ ਰੋਜ਼ ਇਹਨਾਂ ਬੋਲਾਂ ਨੂੰ ਪੜ੍ਹਦੇ, ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਪਰਾਇਆ। ਜੇ ਫਿਰ ਦੇਖੀਏ ਤੇ ਹਰਨਾਖਸ ਨੂੰ ਪ੍ਰਹਿਲਾਦ ਨੇ ਨਹੀਂ ਮਾਰਿਆ। ਮੈਂ ਅਰਜ਼ ਕਰਨਾ ਚਾਹੁੰਦਾ ਕਿ ਪਰਮਾਤਮਾ ਨੇ ਵੀ ਨਹੀਂ ਮਾਰਿਆ, ਫਿਰ ਕਿਸਨੇ ਮਾਰਿਆ ਹੈ? ਮੈਂ ਅਰਜ਼ ਕਰਾਂ ਉਹਦੇ ਦੁਸ਼ਟਪਣੇ ਨੇ ਮਾਰਿਆ ਹੈ, ਉਹਦੇ ਅਵਗੁਣਾਂ ਨੇ ਮਾਰਿਆ। ਅਵਗੁਣ ਇਸ ਲਈ ਹਿਰਦੇ ਵਿੱਚ ਪੈਦਾ ਹੋ ਗਏ ਤੁਸੀਂ ਐਕਸਪੈਰੀਮੈਂਟ ਕਰਕੇ ਦੇਖ ਲੈਣਾ, ਪੰਜ ਦਸ ਦਿਨ, ਮਹੀਨਾ, ਦੋ ਮਹੀਨੇ ਆਪਣਾ ਘਰ ਬੰਦ ਕਰਕੇ ਤੇ ਬਾਹਰ ਆ ਜਾਓ, ਕਿਤੇ ਦੂਰ ਦੂਜੇ ਮੁਲਕ ਚਲੇ ਜਾਓ, ਫਿਰ ਪੰਜ ਛੇ ਮਹੀਨਿਆਂ ਬਾਅਦ, ਸਾਲ ਬਾਅਦ ਆ ਕੇ ਘਰ ਖੋਲੋ ਤੇ ਕੋਈ ਬਿਸਤਰਾ ਤੁਹਾਡੇ ਆਰਾਮ ਕਰਨ ਦੇ ਕਾਬਲ ਨਹੀਂ ਰਿਹਾ ਹੋਵੇਗਾ, ਕੋਈ ਵਾਸ਼ਰੂਮ ਵਰਤਣ ਦੇ ਕਾਬਲ ਨਹੀਂ ਰਿਹਾ ਹੋਵੇਗਾ, ਆਪਣੇ ਘਰ ਦੇ ਫਰਸ਼ ਤੇ ਨੰਗੇ ਪੈਰ ਨਹੀਂ ਚੱਲ ਸਕੋਗੇ, ਕਿਤਨੀ ਡਸਟ ਹੋਵੇਗੀ, ਕਿਹੜੇ ਮਕੌੜੇ ਹੋਣਗੇ, ਹੋ ਸਕਦਾ ਸੱਪ ਤੇ ਬਿੱਛੂ ਵੀ ਹੋਣ। ਕਾਰਨ ਕੀ ਹੈ? ਇੰਨੇ ਦਿਨ ਸਫਾਈ ਕੋਈ ਨਹੀਂ ਹੋਈ, ਘਰ ਦੇ ਅੰਦਰ ਪ੍ਰਵੇਸ਼ ਹੀ ਨਹੀਂ ਕੀਤਾ। ਜਿਹੜਾ ਮਨੁੱਖ ਪ੍ਰਭੂ ਦਾ ਨਾਮ ਜਪਦਾ ਹੈ ਉਹ ਆਪਣੇ ਹਿਰਦੇ ਘਰ ਵਿੱਚ ਪ੍ਰਵੇਸ਼ ਵੀ ਕਰਦਾ ਹੈ। ਜੇ ਨਾ ਪ੍ਰਵੇਸ਼ ਕਰੀਏ ਫਿਰ ਕੀੜੇ ਮਕੌੜੇ, ਬਿੱਛੂ, ਠੂਹੇ, ਸੱਪ ਇਤਿਆਦਿਕ ਉਹੀ ਰਹਿ ਜਾਣਗੇ। ਆਪਣੀ ਲਾਇਬ੍ਰੇਰੀ ਨੂੰ ਨਾ ਖੋਲੋ, ਦੇਖੋ ਦੀਮਤ ਕਦੋਂ ਆ ਕੇ ਉਹਨੂੰ ਕਿਤਾਬਾਂ ਨੂੰ ਪੜ੍ਹਨ ਦੇ ਕਾਬਲ ਨਹੀਂ ਛੱਡੇਗੀ। ਇਸ ਲਈ ਜਿੱਥੇ ਆਪਣੀ ਲਾਇਬ੍ਰੇਰੀ ਦਾ ਫਿਕਰ ਕਰਦੇ ਹਾਂ, ਕੁਝ ਐਸੇ ਸੱਜਣ ਨੇ ਜੋ ਦੂਜੇ ਦੇਸ਼ਾਂ ਚ ਵਸਦੇ ਨੇ, ਉਹਨਾਂ ਦੇ ਮਕਾਨ ਪਿੱਛੇ ਆਪਣੇ ਦੇਸ਼ ਚ ਬਣੇ ਹੋਏ ਨੇ, ਕੋਈ ਨਾ ਕੋਈ ਨੌਕਰ ਚਾਕਰ ਕੋਈ ਰਿਸ਼ਤੇਦਾਰ ਉੱਥੇ ਛੱਡ ਕੇ ਜਾਂਦੇ ਤਾਂ ਕਿ ਘਰ ਸਾਫ ਰਹੇ, ਕੋਈ ਘਰ ਡਿੱਗ ਨਾ ਪਵੇ, ਘਰ ਖੰਡਰ ਨਾ ਬਣ ਜਾਵੇ। ਜੇ ਆਪਣੇ ਹਿਰਦੇ ਵਿੱਚ ਵੀ ਪ੍ਰਵੇਸ਼ ਨਾ ਕਰੀਏ ਤੇ ਉਹਦੇ ਵਿੱਚ ਵੀ ਦੁਸ਼ਟਪਣੇ ਦਾ ਜਨਮ ਹੋ ਜਾਂਦਾ, ਵਿਕਾਰ ਦਾ, ਹੰਕਾਰ ਦਾ ਤੇ ਤਕਰਾਰ ਦਾ ਜਨਮ ਹੁੰਦਾ। ਭਾਰਤ ਵਿੱਚ ਵੀ ਮਾਨਵੀ ਮਸਕੀਨਗੀ ਦੇ ਨਾਲ ਇੰਦੌਰ ਆਦਿਕ ਸ਼ਹਿਰਾਂ ਦੀਆਂ ਜੇਲ੍ਹਾਂ 'ਚ ਜਾ ਕੇ ਸਮਾਗਮ ਅਸੀਂ ਕਰਦੇ ਹੋਏ, ਬਾਹਰ ਕਈ ਮੁਲਕਾਂ ਵਿੱਚ ਵੀ ਡਿਟੈਂਸ਼ਨ ਸੈਂਟਰ ਕਹਿੰਦੇ ਨੇ ਜੇਲ੍ਹਾਂ ਨੂੰ, ਗੁਰਦੁਆਰਾ ਸਾਹਿਬ ਤੇ ਲੰਗਰ ਲੈ ਕੇ ਅਸੀਂ ਉਹਨਾਂ ਵਿੱਚ ਵੀ ਜਾ ਕੇ ਦੇਖਦੇ ਰਹਿੰਦੇ ਹਾਂ। ਅਰਜ਼ ਕਰਾਂ ਸਾਰੀ ਦੁਨੀਆ ਦੀਆਂ ਜੇਲ੍ਹਾਂ ਵਿੱਚ ਜੋ ਲੋਕ ਬੈਠੇ ਨੇ, ਉਹਨਾਂ ਦੇ ਜੇਲ੍ਹਾਂ 'ਚ ਬੈਠਣ ਦੇ, ਸਜ਼ਾਵਾਂ ਭੁਗਤਣ ਦੇ ਮੈਨੂੰ ਸਿਰਫ ਪੰਜ ਕਾਰਨ ਨਜ਼ਰ ਆਏ ਨੇ, ਛੇਵੇਂ ਕੋਈ ਨਜ਼ਰ ਨਹੀਂ ਆਇਆ। ਤੇ ਪੰਜ ਕਾਰਨ ਪਤਾ ਕਿਹੜੇ ਨੇ? ਕਾਮ ਹੈ, ਕੋਈ ਬਲਾਤਕਾਰੀ ਹੈ, ਦੁਰਾਚਾਰੀ ਹੈ, ਬੜਿਆਂ ਨੇ ਕੋਈ ਧਾਰਮਿਕ ਲਿਬਾਸ ਵੀ ਪਾਇਆ ਹੋਇਆ, ਬੜੀਆਂ ਬੜੀਆਂ ਸੰਸਥਾਵਾਂ ਦੇ ਮੁਖੀ ਆਪੇ ਹੀ ਬਣੇ ਹੋਏ, ਬਣਾਇਆ ਨਹੀਂ ਕਿਸੇ ਨੇ, ਛਲ ਨਾਲ, ਧੋਖੇ ਨਾਲ, ਫਰੇਬ ਨਾਲ। ਪਰ ਬਲਾਤਕਾਰ ਦੇ ਇਲਜ਼ਾਮ ਲੱਗੇ ਹੋਏ ਨੇ ਔਰ ਜੇਲ੍ਹਾਂ ਵਿੱਚ ਬੈਠੇ ਨੇ। ਕਾਰਨ ਸਿਰਫ ਕਾਮ ਵਾਸਨਾ ਹੈ, ਫਿਰ ਕ੍ਰੋਧ ਇੱਕ ਕਾਰਨ ਹੈ, ਕ੍ਰੋਧੀ ਹੋ ਗਿਆ, ਪਤਾ ਹੀ ਨਹੀਂ ਚੱਲਿਆ ਕੀ ਕਰਨਾ ਕੀ ਨਹੀਂ ਕਰਨਾ, ਕਿਸੇ ਨੂੰ ਮਾਰ ਬੈਠਾ, ਕੋਈ ਗਲਤ ਸ਼ਬਦ ਕਹਿ ਬੈਠਾ, ਵਿਹਲਿਆਂ 'ਚ ਬੈਠੇ। ਪਰ ਲੋਭ ਕਾਰਨ ਹੈ, ਵੀ ਬਾਕੀਆਂ ਦਾ ਨੁਕਸਾਨ ਹੋ ਜਾਏ ਪਰ ਮੈਨੂੰ ਲਾਭ ਹੋ ਜਾਏ, ਚੋਰੀਆਂ ਕਰ ਲਈਆਂ, ਡਾਕੇ ਮਾਰ ਲਏ, ਇਸ ਕਰਕੇ ਜੇਲ੍ਹ 'ਚ ਬੈਠੇ। ਫਿਰ ਇਸੇ ਤਰ੍ਹਾਂ ਹੀ ਮੈਂ ਅਰਜ਼ ਕਰਾਂ, ਕਾਮ ਕ੍ਰੋਧ ਲੋਭ ਤੇ ਮੋਹ ਹੈਗਾ ਹੈ, ਜਿਸ ਨੂੰ ਅਸੀਂ ਦੂਜੇ ਸ਼ਬਦਾਂ 'ਚ ਵਾਦ ਕਹਿ ਦਿੰਦੇ ਹਾਂ, ਬ੍ਰਾਹਮਣਵਾਦ, ਜੱਟਵਾਦ, ਜਾਤੀਵਾਦ, ਇਲਾਕਾਵਾਦ, ਇਹ ਸਾਰਾ ਕੁਝ ਭਾਈ ਭਤੀਜਾਵਾਦ, ਪਰਿਵਾਰਵਾਦ ਕਹਿ ਦਿੰਦੇ ਹਾਂ, ਇਹ ਸਾਰਾ ਮੋਹ ਦੀ ਕੈਟੇਗਰੀ 'ਚ ਆ ਜਾਂਦਾ। ਪੰਜਵੇਂ ਜੋ ਕਾਰਨ ਮੈਂ ਬਾਰੀਕੀ ਨਾਲ ਦੇਖਣ ਦਾ ਯਤਨ ਕੀਤਾ, ਇਹ ਹੰਕਾਰ ਹੈ, ਕੋਈ ਹੋਰ ਕੁਛ ਕੋਈ ਨਹੀਂ ਹੈ, ਮੈਂ ਸਭ ਕੁਝ ਹਾਂ, ਮੈਂ ਦੇਖ ਲਵਾਂਗਾ, ਮੈਂ ਮਾਰ ਦੇਵਾਂਗਾ, ਮੈਂ ਅੱਗ ਲਗਾ ਦੇਵਾਂਗਾ, ਬਸ ਇਹੀ ਕੁਝ ਕੀਤਾ ਹੋਇਆ ਤੇ ਜੇਲ੍ਹਾਂ 'ਚ ਬੈਠੇ ਹੈ। ਮਹਾਰਾਜ ਕਰਨ ਪੁਰਖਾ ਇਹ ਸਾਰਾ ਕੁਝ ਤੇਰਾ ਲੁੱਟ ਕੇ ਲੈ ਜਾਂਦੇ ਨੇ, ਤੈਨੂੰ ਅੰਮ੍ਰਿਤਮਈ ਜ਼ਿੰਦਗੀ ਮਿਲੀ ਹੈ ਤੇ ਸਕੂਨ ਲੁੱਟ ਕੇ ਲੈ ਜਾਂਦੇ ਨੇ। ਇਸ ਦੇਹੀ ਅੰਦਰ ਪੰਚ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਅਹੰਕਾਰ। ਅੰਮ੍ਰਿਤ ਲੋਕਾਂ ਮਨ ਲੁੱਟ ਨਹੀਂ ਬੁੱਝੈ, ਕੋ ਨਾ ਸੁਣੋ ਪੁਕਾਰਾ, ਅੰਧਾ ਜਗਤ ਅੰਧ ਵਰਤਾਰਾ, ਵਾਹ ਗੁਰੂ ਗੁਰਦਾਰਾ। ਗੁਰੂ ਤੋਂ ਬਿਨਾਂ ਚਾਨਣ ਅੰਦਰ ਹੈ ਕੋਈ ਤੇ ਜਿਨ੍ਹਾਂ ਦੇ ਅੰਦਰ ਚਾਨਣ ਨਹੀਂ ਹੈ ਭਗਵਾਨ ਵੀ ਕਈ ਦਫ਼ਾ ਪਾਗਲ ਕਹਿ ਦਿੰਦੇ ਨੇ ਵੀ ਇਹ ਤਾਂ ਬੜਾ ਭੋਲਾ ਬੰਦਾ ਹੈ, ਪਾਗਲ ਬੰਦਾ। ਕਬੀਰ ਸਾਹਿਬ ਮਹਾਰਾਜ ਜੀ ਦੇ ਅੰਮ੍ਰਿਤ ਬੋਲਾਂ ਦੇ ਮਰਕਜ਼ੀ ਬੋਲਾਂ ਨੂੰ ਦੇਖੀਏ ਤੇ ਆਪ ਕੋਈ ਕਹਿੰਦੇ ਹੋਏ ਦਿਖਾਈ ਪੈਂਦੇ ਨੇ। ਹਰ ਕੇ ਲੋਕਾ ਮੈਂ ਤੇ ਮਦ ਕਾ ਭੋਰਾ। ਹੇ ਪ੍ਰਭੂ ਦੇ ਪਿਆਰੇ ਸੇਵਕ ਜਨੋ ਸੰਤ ਜਨੋ, ਮੈਨੂੰ ਮਤ ਹੈ ਕੋਈ ਨਹੀਂ, ਮੈਂ ਹੌਲੀ ਮਤਦਾ ਹਾਂ, ਭੋਲਾ ਗਿਆ ਹਾਂ, ਭਾਵ ਮਤ ਮੇਰੀ ਸੰਸਾਰੀ ਨਹੀਂ ਤੇ ਸੰਸਾਰੀ ਮਤ ਕੀ ਹੈਗੀ ਹੈ ਵੀ ਦੂਜੇ ਦੀ ਜੇਬ ਕੱਟ ਲਏ, ਦੂਜੇ ਦਾ ਘਰ ਲੁੱਟ ਲਏ, ਦੂਜੇ ਦਾ ਖੋਹ ਕੇ ਖਾ ਲਏ, ਇਹ ਸੰਸਾਰੀ ਮਤ ਹੈ। ਤੇ ਜਿਹੜਾ ਐਸਾ ਕਰੇ ਨਾ ਵੀ ਲੋਕੀ ਸਮਝਦੇ ਨੇ ਵੀ ਬੜਾ ਚਤੁਰ ਹੈ, ਬੜਾ ਸਿਆਣਾ ਹੈ, ਬੜਾ ਦਾਨਾ ਹੈ। ਮਹਾਰਾਜ ਸਾਹਿਬ ਜੀ ਦੀ ਬਾਣੀ ਦਾ ਬਚਨ ਵੀ ਹੈਗਾ, ਫਰਮਾਨ ਕਰਦੇ ਨੇ ਮਾਏ ਬਾਪ ਕੋ ਬੇਟਾ ਨੀਕਾ ਸਸੁਰੇ ਚੱਦਰ ਗਿਆ। ਤੇ ਬੇਟਾ ਨੀਕਾ ਕਿਹੜਾ ਹੈ? ਨੀਕੇ ਦਾ ਮਤਲਬ ਸੋਹਣਾ ਹੈ, ਚੰਗਾ ਲੱਗਦਾ ਹੈ, ਪਿਆਰਾ ਲੱਗਦਾ ਹੈ। ਕਿਹੜਾ ਚੰਗਾ ਲੱਗਦਾ ਜਿਹੜਾ ਚਤੁਰ ਹੈ? ਤੇ ਜਵਾਈ ਵੀ ਕਹਿੰਦੇ ਨੇ ਉਹੀ ਚੰਗਾ ਲੱਗਦਾ ਜਿਹੜਾ ਚਤੁਰ ਹੋਵੇ। ਸੰਸਾਰੀ ਬਿਰਤੀ ਇਹੀ ਹੈਗੀ ਹੈ ਜਿਹੜਾ ਲੋਕਾਂ ਦੇ ਕੰਮ ਕੱਟ ਲਵੇ, ਭੋਲਾ ਨਹੀਂ ਚੰਗਾ ਲੱਗਦਾ। ਸਾਹਿਬ ਗੁਰਦੇਵ ਗੁਰੂ ਨਾਨਕ ਪਾਤਸ਼ਾਹ ਗਰੀਬ ਨਿਵਾਸ ਜਗ ਬਾਬਾ ਕਲਿਆਣ ਚੰਦਰ ਜੀਆਂ ਨੇ ਧੰਨ ਪਿਤਾ ਪ੍ਰਧਾਨ 20 ਰੁਪਏ ਦਿੱਤੇ, ਆਖਿਆ ਹੋਇਆ ਨਾਨਕ ਐਸਾ ਵਪਾਰ ਕਰੀਏ ਜਿਸ ਨੂੰ ਵੱਡਾ ਫਾਇਦਾ ਹੋਵੇ ਔਰ ਨੁਕਸਾਨ ਨਾ ਹੋਵੇ। ਤੇ ਮਹਾਰਾਜ ਜੀ ਬਚਨ ਮੰਨ ਕੇ ਤੇ ਵੱਡਾ ਸੌਦਾ ਵੱਡੇ ਫਾਇਦੇ ਵਾਲਾ ਕਰਕੇ ਆਏ, ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰਕੇ ਆਏ। ਕਰਦੇ ਤਾਂ ਅਸੀਂ ਵੀ ਹੈਗੇ ਹਾਂ, ਮਾੜੀਆਂ ਮੋਟੀਆਂ ਭਰਾਵਾਂ ਦੀਆਂ, ਹੋਰ ਰਿਸ਼ਤੇਦਾਰਾਂ ਦੀਆਂ, ਕਈਆਂ ਨੂੰ ਲੁੱਟਣ ਲਈ ਵੀ ਅਸੀਂ ਸੰਨ ਲਾਈ ਜਾਂਦੀ, ਨਾਲ ਚੱਲਦਾ। ਪਰ ਸਾਹਿਬ ਪਿਤਾ ਦਾ ਬਚਨ ਮੰਨ ਕੇ ਉਹਨੇ ਸਾਰਾ ਹੀ ਪਰਉਪਕਾਰ ਕਰ ਆਏ, ਸਾਰਾ ਹੀ ਮਤੇ ਵਾਲਾ ਸੌਦਾ ਕਰ ਆਏ। ਤੇ ਪਿਤਾ ਨੇ ਕਿਹਾ ਬੜਾ ਕੰਮ ਖਰਾਬ ਹੋ ਗਿਆ, ਮੈਂ ਸੋਚਿਆ ਸੀ ਕਮਾ ਕੇ ਲਿਆਵਣਗੇ ਪਰ ਇਹ ਕੋਈ ਦੇ ਕੁਝ ਹੈਗਾ ਅਸੀਂ ਦਿਆ ਕੇ ਆ ਗਏ। ਇਹ ਸ਼ਿਕਾਇਤ ਉਹਨਾਂ ਨੇ ਆਪਣੇ ਪਿਤਾ ਬੇਬੀ ਸ਼ਿਵਰਾਮ ਜੀ ਕੋਲ ਵੀ ਕੀਤੀ ਸੀ ਵੀ ਤੁਹਾਡਾ ਪੋਤਰਾ ਸਿਆਣਾ ਨਹੀਂ ਹੈਗਾ, ਇੱਥੇ ਨਾਲ ਹੀ ਮਗਰ ਹੈ। ਸੁਲਤਾਨਪੁਰ ਸਾਹਿਬ ਦੇ ਲਾਗੇ ਹੀ ਹੈ, ਜਾਮਾ ਰਾਏ ਦੇ ਕੋਲ ਨਗਰ ਹੈਗਾ ਹੈ। ਪੱਠੇ ਵਿੰਦਪੁਰ ਨਗਰ ਕਹੰਤੇ ਤੋਂ ਬੇਦੀ ਕੁਲ ਬ੍ਰਹਮ ਬਸੰਤੇ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੇ ਬਚਨ ਨੇ, ਬੇਦੀਪੁਰ ਦੇ ਖਾਨਦਾਨ ਦੇ ਲੋਕ ਇੱਥੇ ਵੱਸਦੇ ਸਨ। ਸੰਘ ਦੇ ਬਾਲਾ ਮਰਦਾਨਾ ਸ੍ਰੀ ਨਾਨਕ ਆਏ ਤੇ ਠਾਨਾ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸੰਗਤਾਂ ਨੂੰ ਦੱਸਿਆ ਸੀ ਵੀ ਇਹ ਜਿਹੜਾ ਉਜੜਿਆ ਹੋਇਆ ਨਗਰ ਹੈ ਕਦੀ ਬਹੁਤ ਵੱਸ ਜਾਏਗਾ, ਕਿਉਂਕਿ ਗੁਰੂ ਨਾਨਕ ਦੇਵ ਜੀ ਦੇ ਦਾਦ ਕੇ ਹੈਗੇ ਨੇ, ਉੱਥੇ ਵੀ ਵੱਡੇ ਸਮਾਗਮ ਮੈਨੂੰ ਪਤਾ ਚੱਲਿਆ ਚੱਲਦੇ ਪਏ। ਹਰ ਸਿੱਖ ਅੱਗੇ ਹੋ ਕੇ ਸੇਵਾ ਕਰਦਾ ਪਿਆ। ਇਹ ਤਾਂ ਗੁਰੂ ਨਾਨਕ ਦੇਵ ਜੀ ਨੇ ਭੋਲਾ ਪਾਤਾ ਗੁਰਸਿੱਖਾਂ ਦੀ ਝੋਲੀ ਚ ਪਾ ਕੇ ਨਵਾਜਿਆ ਹੋਇਆ, ਭਾਵੇਂ ਅੱਗ ਕਿਸੇ ਤਰ੍ਹਾਂ ਲੱਗ ਜਾਏ, ਕੋਈ ਲਾ ਦੇਵੇ ਤੇ ਕੋਈ ਸੜਦਾ ਪਿਆ ਹੋਵੇ, ਸਭ ਤੋਂ ਪਹਿਲੇ ਜਿਹੜੇ ਜਲ ਦੀ ਗਾਗਰ ਲੈ ਕੇ ਪਹੁੰਚਦੇ ਨੇ, ਇਹ ਪ੍ਰਾਈਡ ਮੈਂ ਕਹਿ ਸਕਦਾ, ਫਖਰ ਹੈ, ਸ਼ਰਫ ਹਾਸਲ ਹੈ ਗੁਰੂ ਨਾਨਕ ਦੇਵ ਜੀ ਦੀ ਕੌਮ ਨੂੰ। ਸਭ ਤੋਂ ਲੈ ਕੇ ਪਹਿਲਾਂ ਅੱਗ ਬੁਝਾਉਣ ਲਈ ਪਾਣੀ ਲੈ ਕੇ ਜੇ ਕੋਈ ਪਹੁੰਚਦਾ ਹੈ, ਇਹ ਗੁਰੂ ਨਾਨਕ ਦੇ ਸਿੱਖ ਹੀ ਪਹੁੰਚਦੇ। ਬਾਕੀ ਵੀ ਹੁੰਦੇ ਹੋਣਗੇ ਪਰ ਦੇਰ ਨਾਲ ਪਹੁੰਚਦੇ ਨੇ। ਮੈਂ ਅਰਜ ਕਰਨਾ ਚਾਹੁੰਦਾ, ਇੱਧਰ ਕਸ਼ਮੀਰ ਵਿੱਚ ਸੈਲਾਬ ਆ ਜਾਏ, ਕੌਣ ਪਹੁੰਚਦਾ ਪਹਿਲੇ? ਸਰਕਾਰਾਂ ਨੇ ਵੀ ਹੱਥ ਖੜੇ ਕਰ ਲਏ ਵੀ ਮਾੜੀਆਂ ਮੋਟੀਆਂ ਦਵਾਈਆਂ ਦੇ ਸਕਦੇ ਹਾਂ, ਰੋਟੀ ਰੋਗ ਨਹੀਂ ਦੇ ਸਕਦੇ। ਕੋਈ ਸਰਕਾਰ ਰੋਟੀ ਨਹੀਂ ਦੇ ਸਕਦੀ। ਫੌਜੀ ਸੰਸਥਾ ਹੈ, ਗੁਰੂ ਰਾਮਦਾਸ ਮਹਾਰਾਜ ਜੀ ਦੀ ਨਿਵਾਜੀ ਹੋਈ ਸੰਸਥਾ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਇਸਨੂੰ ਰਾਜਨੀਤਿਕ ਸੰਸਥਾ ਨਾ ਸਮਝਣਾ, ਕਿਧਰੇ ਨਿਰੋਲ ਧਾਰਮਿਕਤਾ ਹੈ। ਮੈਂ ਅਰਜ਼ ਕਰਨਾ ਚਾਹੁੰਦਾ, ਸਭ ਤੋਂ ਪਹਿਲੇ ਲੱਖਾਂ ਹੀ ਲੋਕਾਂ ਦਾ ਰੋਜ਼ ਇੱਥੇ ਲੰਗਰ ਤਿਆਰ ਹੁੰਦਾ ਰਿਹਾ। ਮੈਂ ਇਸ ਵੇਲੇ ਵੀ ਕਿਹਾ ਸੀ ਵੀ ਵੱਡੇ ਵੱਡੇ ਹੋਟਲ ਚੇਨ ਮੌਜੂਦ ਨੇ, ਢਾਈ ਢਾਈ ਸੌ ਰੁਪਏ ਦੀ ਇੱਕ ਰੋਟੀ ਵੇਚਣ ਵਾਲੇ, ਚਾਰ ਚਾਰ ਸੌ ਦਾ ਚਾਹ ਦਾ ਕੱਪ ਵੇਚਣ ਵਾਲੇ ਹੋਟਲ ਮੌਜੂਦ ਨੇ। ਖਰੇ ਕੀ ਪਾ ਦਿੰਦੇ ਨੇ ਵਿੱਚ ਵੀ ਇੱਥੇ ਬੈਠਦੇ ਹੀ ਚਾਹ ਦਾ ਕੱਪ 400 ਦਾ ਹੋ ਜਾਂਦਾ? ਖਰੇ ਕੀ ਪਾਉਂਦੇ ਨੇ? ਪਤਾ ਨਹੀਂ ਕਿਹੜਾ ਜਮਜਮ ਆਪਦੇ ਜਮਜਮ ਪਾ ਦਿੰਦੇ ਨੇ ਵੀ ਉਹ 400 ਤੋਂ ਘੱਟ ਕੱਪ ਆਉਂਦਾ ਹੀ ਕੋਈ। ਜਿਹਨਾਂ ਨੇ ਚਾਹ ਵੇਚ ਵੇਚ ਕੇ, ਪ੍ਰਸ਼ਾਦੇ ਵੇਚ ਵੇਚ ਕੇ ਬੜੀਆਂ ਬੜੀਆਂ ਇਮਾਰਤਾਂ ਖੜੀਆਂ ਕੀਤੀਆਂ, ਕਿਸੇ ਨੂੰ ਨਹੀਂ ਖਿਆਲ ਆਇਆ ਵੀ ਮਨੁੱਖ ਤਾਂ ਭੁੱਖੀ ਮਰਦੀ ਪਈ। ਜੇ ਸਭ ਤੋਂ ਪਹਿਲੇ ਆਪਣੇ ਹੈਲੀਕਾਪਟਰ ਹਾਇਰ ਕਰਕੇ, ਕਿਰਾਏ ਦੇ ਹੈਲੀਕਾਪਟਰ ਕਰਕੇ ਲੱਖਾਂ ਲੋਕਾਂ ਲਈ ਪ੍ਰਸ਼ਾਦੇ, ਬਿਸਤਰੇ, ਬਸਤਰ ਤੇ ਔਸ਼ਧੀਆਂ ਲੈ ਕੇ ਜੇ ਕੋਈ ਪਹੁੰਚਿਆ ਹੈ ਤੇ ਗੁਰੂ ਖਾਲਸਾ ਤੁਸੀਂ ਪਹੁੰਚੇ ਹੋ। ਤੇ ਲੋਕਾਂ ਜੋ ਹੈ ਕਿ ਬੜੇ ਭੋਲੇ ਨੇ, ਐਵੇਂ ਖਰਚਾ ਕਰਦੇ ਰਹਿੰਦੇ। ਹਸਪਤਾਲਾਂ 'ਚ ਦੇਖ ਲਓ, ਜਗ੍ਹਾ ਜਗ੍ਹਾ ਲੰਗਰ ਚੱਲਦੇ ਪਏ ਨੇ ਤੇ ਉਹ ਕਹਿੰਦੇ ਨੇ ਲੋਕ ਚੱਲਦੇ ਭੋਲੇ ਨੇ, ਐਵੇਂ ਖਰਚਾ ਕਰਦੇ ਪਏ। ਤੇ ਮੈਂ ਅਰਜ਼ ਕਰਨਾ ਚਾਹੁੰਦਾ ਹਾਂ ਵੀ ਗੁਰੂ ਕਰੇ ਜਿੰਨੇ ਚਿਰ ਬ੍ਰਹਿਮੰਡ ਰਹੇ ਤੇ ਭੋਲਾ ਪਨ ਸਿੱਖ ਦੀ ਸਿੱਖ ਕੌਮ ਦੀ ਝੋਲੀ ਵਿੱਚ ਪਿਆ ਹੀ ਰਹੇ, ਤੇ ਜੋ ਮਰਜ਼ੀ ਹੋਵੇ ਭੋਲਾ ਪਨ ਕਦੀ ਖਤਮ ਨਾ ਹੋਵੇ। ਇੱਕ ਜੈਕਾਰਾ ਹੋਰ ਮਿਲ ਕੇ ਸਾਰੇ ਬੁਲਾਉਣ, ਭੋਲਾਪਨ ਬੜੀ ਵੱਡੀ ਦਾਤ ਹੈ ਤੇ ਬੜੀ ਵੱਡੀ ਕਰਾਮਾਤ ਹੈ। ਰੇ ਜਨ ਮਨ ਮਾਧੋ ਸੋ ਲਾਈ ਹੈ, ਚਤੁਰਾਈ ਨਾ ਚਤੁਰ ਭੁਗ ਪਾਈ ਹੈ। ਮੇਰੇ ਸਾਹਿਬ ਜੀ ਦਾ ਭੋਲਾਪਨ ਹੈ। ਬਣ ਗਈ ਸੀ ਬੜੀ ਵੱਡੀ ਭੀੜ ਕਸ਼ਮੀਰ ਦੇ ਵਸਿੰਦਿਆਂ ਤੇ ਬ੍ਰਾਹਮਣਾਂ ਤੇ ਬਹੁਤ ਵੱਡੀ ਭੀੜ ਬਣ ਗਈ ਸੀ। ਔਰੰਗਜ਼ੇਬ ਖੂਨੀ ਸੁਹਾਗਾ ਬਣ ਕੇ ਕੁਚਲਦਾ ਜਾ ਰਿਹਾ ਸੀ, ਬਰੜਦਾ ਜਾ ਰਿਹਾ ਸੀ। ਸੈਂਕੜੇ ਮੰਦਰ ਗਿਰਾ ਦਿੱਤੇ ਸਨ ਔਰ ਹਰ ਰੋਜ਼ ਸਵਾ ਮਨ ਕੋਈ 16 ਸੇਲ ਜਨੇਈ ਕਰਦੇ ਪਏ ਸਨ। ਬਥੇਰੀ ਉਹਨਾਂ ਨੇ ਆਰਾਧਨਾ ਕੀਤੀ ਸੀ, ਕੋਈ ਅੱਗੇ ਨਾ ਆਇਆ। ਉਹਨਾਂ ਕਿਹਾ ਅਸੀਂ ਮਰਨਾ ਇਹਨਾਂ ਦੇ ਵਿੱਚ ਆ ਕੇ, ਸਰਕਾਰ ਇਹਨਾਂ ਦੇ ਖਿਲਾਫ਼ ਹੈ, ਔਰੰਗਜ਼ੇਬ ਇਹਨਾਂ ਦੇ ਖਿਲਾਫ਼ ਹੈ, ਅਸੀਂ ਮਰਨਾ ਅੱਗੇ ਆ ਕੇ। ਬੜੇ ਬੜੇ ਅਮੀਰ ਤੇ ਵਜ਼ੀਰ ਮੌਜੂਦ ਸਨ ਪਰ ਉਹਨਾਂ ਤੋਂ ਚਤੁਰਾਈ ਹੈ ਸੀ ਵੀ ਸਰਕਾਰ ਨਾਲ ਮੱਥਾ ਲਾ ਕੇ ਮਾਰੇ ਜਾਵਾਂਗੇ, ਲੁੱਟੇ ਜਾਵਾਂਗੇ, ਕਾਰੋਬਾਰ ਤਬਾਹ ਤੋਂ ਬਰਬਾਦ ਹੋ ਜਾਣਗੇ। ਪਰ ਇੱਕ ਭੋਲੇ ਹਿਰਦੇ ਵਾਲਾ ਮਹਾਂਪੁਰਖ ਆਨੰਦਪੁਰ ਸਾਹਿਬ ਬੈਠਾ ਹੋਇਆ ਸੀ ਤੇ ਭੋਲੇ ਪਣ ਦਾ ਸਾਗਰ ਹਿਰਦਾ ਰੱਖਣ ਵਾਲੇ ਉਹਨਾਂ ਦੇ ਲੱਗਦੇ ਜਿਗਰ ਵੀ ਅਨੰਦਪੁਰ ਸਾਹਿਬ ਬਿਰਾਜਮਾਨ ਸਨ ਤੇ ਸਾਰੇ ਪੰਡਿਤ ਕਿਰਪਾ ਰਾਮ ਜੀ ਦੀ ਅਗਵਾਈ ਵਿੱਚ ਕੋਈ ਥਾਂ ਨਾ ਦਿਖਿਆ ਤੇ ਰੋਂਦੇ ਹੋਏ ਆ ਗਏ ਤੇ ਜਿਸ ਭੋਲੇ ਪੰਡਿਤ ਸਾਗਰ ਹਿਰਦਾ ਰੱਖਣ ਵਾਲੇ ਮਹਾਂਪੁਰਖਾਂ ਦੇ ਕੋਲ ਆਏ ਸਨ ਇਸ ਮਹਾਂਪੁਰਖ ਦਾ ਨਾਮ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ। ਜਨ ਮਨ ਮਾਧੋ ਸੁਣ ਲਾਈਓ ਭੋਲੇ ਮਹਾਂਪੁਰਖ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਭੋਲੇ ਪੰਨ ਦਾ ਸਾਗਰ ਹਿਰਦਾ ਰੱਖਣ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਪਿਤਾ ਕਿਉਂ ਰੋਂਦੇ ਪਏ ਹਨ, ਰੋਣ ਦਾ ਕੀ ਕਾਰਨ ਹੈ? ਤੇ ਸਾਹਿਬ ਮੁਸਕਰਾ ਕੇ ਆਖਣ ਲੱਗੇ ਲਾਲ ਜੀ ਧਰਮ ਖਤਰੇ ਵਿੱਚ ਹੈ। ਮੈਂ ਕਰਨਾ ਚਾਹੁੰਦਾ ਅਸੀਂ ਵੱਖਰੇ ਵੱਖਰੇ ਹੋ ਸਕਦੇ ਹਾਂ, ਸਾਡੀਆਂ ਦਸਤਾਰਾਂ ਦੇ ਰੰਗ ਵੱਖ ਵੱਖ ਹੋ ਸਕਦੇ ਨੇ, ਸਟਾਈਲ ਸਜਾਉਣ ਦੇ ਵੱਖ ਵੱਖ ਹੋ ਸਕਦੇ ਨੇ, ਪਾਰਟੀਆਂ ਸਾਡੀਆਂ ਵੱਖ ਵੱਖ ਹੋ ਸਕਦੀਆਂ ਨੇ, ਸਾਡੀਆਂ ਭਾਸ਼ਾਵਾਂ ਵੱਖ ਵੱਖ ਹੋ ਸਕਦੀਆਂ। ਕਿਤਨੇ ਗੁਰਸਿੱਖ ਨੇ ਪਟਨਾ ਸਾਹਿਬ ਤੋਂ ਪਰਲੇ ਪਾਸੇ ਕਟਿਆਰ ਆਦਿਕ ਨਗਰਾਂ ਵਿੱਚ ਵੱਸਦੇ ਨੇ। ਇਹ ਹੁਣੇ ਕਿਸ਼ਨਗੰਜ ਬਿਹਾਰ ਵਿੱਚ ਸਮਾਗਮ ਸੀ, ਸ੍ਰੀ ਤਖਤ ਪਟਨਾ ਸਾਹਿਬ ਵੱਲੋਂ ਰੱਖਿਆ ਹੋਇਆ। ਮੈਂ ਘੰਟਾ ਸਵਾ ਘੰਟਾ ਹਿੰਦੀ 'ਚ ਬੋਲ ਕੇ ਆਇਆ, ਪੰਜਾਬੀ ਵੀ ਨਹੀਂ ਪੂਰੀ ਸਮਝਦੇ। ਬਾਗ ਬੋਗਰਾ ਸਮਾਗਮ ਸੀ, ਦੱਖਣ ਲੋਕ ਗੁਰਸਿੱਖ ਬੈਠੇ ਨੇ, ਸਾਰੀ ਦੁਨੀਆ 'ਚ ਬੈਠੇ ਨੇ, ਭਾਸ਼ਾਵਾਂ ਵੱਖ ਵੱਖ ਨੇ, ਬੋਲਣ ਦਾ ਢੰਗ ਵੱਖ ਵੱਖ ਹੈ, ਦਸਤਾਰਾਂ ਦਾ ਰੰਗ ਵੱਖ ਵੱਖ ਹੈ, ਪਰ ਸਾਰੀ ਦੁਨੀਆ 'ਚ ਸੰਦੇਸ਼ ਇੱਕੋ ਹੀ ਜਾਂਦਾ ਹੈ ਕਿ ਇਹ ਜਿਹੜਾ ਦਾੜੇ ਵਾਲਾ ਤੇ ਦਸਤਾਰ ਵਾਲਾ ਹੈ ਇਹਨਾਂ ਦਾ ਗੁਰੂ ਇੱਕੋ ਹੀ ਹੈ, ਅਤੇ ਉਸ ਗੁਰੂ ਦਾ ਨਾਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ, ਗੁਰੂ ਨਾਨਕ ਦੇਵ ਮਹਾਰਾਜ ਹੈ। ਇਹ ਭੋਲੇ ਬ੍ਰਹਮਗਿਆਨੀਆਂ ਦੀ ਕੌਮ ਹੈ, ਭੋਲਾ ਪਾਏ ਗੋਬਿੰਦ ਮਿਲਾਵਾ, ਪਰਵਾਹ ਨਹੀਂ ਕਰਦੇ ਨਾ ਆਪਣੇ ਘਰ ਦੀ ਲਈ ਭਲਾਈ ਵਿੱਚ ਕਦੇ ਘਰ ਨਾ ਜਾਂਦਾ ਰਹੇ, ਕਦੇ ਪਰਿਵਾਰ ਨੂੰ ਨੁਕਸਾਨ ਨਾ ਪਹੁੰਚੇ, ਕਦੇ ਮਕਾਨ ਨਾ ਚਲਾ ਜਾਏ, ਜਾਨ ਨਾ ਚਲੀ ਜਾਏ, ਪਰਵਾਹ ਨਹੀਂ ਕਰਦੇ, ਛਾਲਾਂ ਮਾਰਦੇ ਆ ਜਾਂਦੇ ਨੇ। ਇਹਨਾਂ ਨੂੰ ਭੋਲੇ ਨਾ ਆਖੋਗੇ ਤੇ ਹੋਰ ਕੀ ਆਖੋਗੇ, ਸਿਆਣੇ ਨੇ ਪਰ ਚਲਾਕ ਨਹੀਂ ਹੈਗੇ, ਚਤੁਰਾਈਆਂ ਨਹੀਂ ਹੈਗੀਆਂ। ਕਬੀਰ ਕਹਿੰਦੇ ਹਰ ਕੇ ਲੋਕਾ ਮੈਂ ਤੇ ਮਤ ਕਾ ਭੋਲਾ, ਭੋਲੇ ਪੰਨ ਦੇ ਮਹਾਂ ਸਾਗਰ ਨੇ ਜਗਤ ਗੁਰਦੇਵ ਗੁਰੂ ਨਾਨਕ ਪਾਤਸ਼ਾਹ ਜੀ ਜਿਨ੍ਹਾਂ ਦਾ ਸਾਰੀ ਕੌਮ ਮਿਲ ਕੇ ਇੱਕ ਪੰਡਾਲ ਵਿੱਚ ਸਾਢੇ 500 ਸਾਲਾਂ ਮਨਾ ਰਹੀ ਹੈ, ਸਾਡੀ ਨੁਮਾਇੰਦਾ ਜਮਾਤ ਅਗਵਾਈ ਕਰਦੀ ਪਈ ਹੈ, ਅਕਾਲ ਤਖ਼ਤ ਸਾਹਿਬ ਜੀ ਨੇ ਆਗਿਆ ਕੀਤੀ ਤੁਸੀਂ ਪ੍ਰਬੰਧ ਕਰਨਾ, ਸਾਰੀ ਕੌਮ ਮਨਾ ਰਹੀ ਹੈ। ਮੈਂ ਅਰਜ਼ ਕਰਾਂ ਤੇ ਗੁਰੂ ਨਾਨਕ ਦੇਵ ਮਹਾਰਾਜ ਭੋਲੇ ਪੰਨ ਦਾ ਮਹਾਂਸਾਗਰ ਨੇ, ਉਹਨਾਂ ਦੇ ਕੋਲ ਉੱਥੇ ਮੋਦੀ ਸਾਹਮਣੇ ਬੈਠਿਆਂ ਕੋਈ ਆ ਜਾਏ, ਮੋਦੀ ਜੀ ਅੱਜ ਤਾਂ ਪੈਸੇ ਨਹੀਂ ਹੈਗੇ ਫਿਰ ਦੇ ਜਾਵਾਂਗਾ, ਪਰ ਸਮਾਨ ਚਾਹੀਦਾ ਹੈ ਤੇ ਸੰਸਾਰ ਦੇ ਸਭ ਤੋਂ ਭੋਲੇ ਪੰਨ ਦਾ ਸਾਗਰ ਹਿਰਦਾ ਰੱਖਣ ਵਾਲੇ ਗੁਰੂ ਨਾਨਕ ਨਾਲੇ ਝੋਲੀ ਭਰਦੇ ਜਾਂਦੇ ਨੇ ਤੇ ਨਾਲੇ ਕਹਿੰਦੇ ਜਾਂਦੇ ਨੇ ਤੇਰਾ ਹੀ ਹੈ, ਤੇਰਾ ਹੀ ਹੈ, ਤੇਰਾ ਹੀ ਹੈ, ਅਗਲੇ ਨੂੰ ਇਹ ਕਹਿ ਕੇ ਨਹੀਂ ਦਿੰਦੇ ਕਿ ਮੈਂ ਦਿੰਦਾ ਪਿਆ। ਐਸੇ ਦੀਨ ਦਿਆਲ ਸਤਿਗੁਰੂ ਭੋਲੇ ਪੰਨ ਦਾ ਸਾਗਰ ਮੈਂ ਅਰਜ਼ ਕਰਨਾ ਚਾਹੁੰਦਾ, ਜਿਹੜਾ ਮਨੁੱਖਤਾ ਵਾਸਤੇ ਦੂਜੇ ਦਾ ਧਰਮ ਬਚਾਉਣ ਵਾਸਤੇ ਆਪਣਾ ਸੀਸ ਦੇ ਦੇਵੇ, ਆਪਣੇ ਪੰਜ ਪੰਜ ਵੱਡੇ ਕਿਲੇ ਦੇ ਦੇਵੇ, ਆਪਣੇ ਚਾਰ ਚਾਰ ਬੱਚੇ ਮਾਤਾ ਪਿਤਾ ਸਮੇਤ ਸ਼ਹੀਦ ਕਰਾ ਲਵੇ ਤੇ ਮੰਗੇ ਕੱਖ ਵੀ ਨਾ, ਉਹਨੂੰ ਭੋਲਾ ਨਹੀਂ ਆਖੋਗੇ ਤੇ ਕੀ ਆਖੋਗੇ? ਉਸ ਮਹਾਨ ਭੋਲੇ ਪੰਨ ਦਾ ਸਾਗਰ ਹਿਰਦਾ ਰੱਖਣ ਵਾਲੇ ਸਾਹਿਬ ਜੀ ਦਾ ਨਾਮ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਬਹੁਤ ਭੋਲਾ ਹਿਰਦਾ। ਭਗਤਾਂ ਨੇ ਬੰਦਗੀ ਕਰਕੇ ਪ੍ਰਾਪਤ ਹੁੰਦਾ, ਐਵੇਂ ਨਹੀਂ ਪ੍ਰਾਪਤ ਹੁੰਦਾ। ਚੰਗਰਾਈਆਂ ਐਵੇਂ ਮਿਲ ਜਾਂਦੀਆਂ ਨੇ, ਪਰ ਭੋਲਾ ਪਨ ਬੰਦਗੀ ਨਾਲ ਮਿਲਦਾ। ਇਸ ਲਈ ਕਬੀਰ ਕਹਿੰਦੇ ਹੋ ਹਰੀ ਦੇ ਸੰਤ ਜਨਾ ਮਨੀ ਤੇ ਲੋਕੀ ਭੋਲਾ ਹੀ ਸਮਝਦੇ ਨੇ, ਵੀ ਹੌਲੀ ਮੱਤਦਾ। ਪਰ ਬੜੀ ਨਾਲ ਇਹ ਵੀ ਗੱਲ ਚੱਲਦੀ ਪਈ ਹੈ ਬਈ ਜਿਹੜਾ ਬਨਾਰਸ ਵਿੱਚ ਆ ਕੇ ਪ੍ਰਾਣ ਤਿਆਗ ਦੇਵੇ ਉਸਦੀ ਮੁਕਤੀ ਹੋ ਜਾਂਦੀ। ਤੇ ਬੜਾ ਕਬੀਰ ਕੀ ਕਰਨੀ ਕਹਿੰਦੇ, ਫਿਰ ਜੇ ਕਿਸੇ ਖਾਸ ਥਾਂ ਤੇ ਜਾ ਕੇ ਮਰਿਆ ਮੁਕਤੀ ਆਉਂਦੀ ਹੋਵੇ, ਫਿਰ ਪਰਮਾਤਮਾ ਨੇ ਇਹਦੇ ਵਿੱਚ ਕੀ ਕਰ ਦਿੱਤਾ? ਪਰਮਾਤਮਾ ਦਾ ਤਾਂ ਫਿਰ ਕੋਈ ਆਸਾਨ ਨਹੀਂ ਨਾ, ਉਸ ਥਾਂ ਤੇ ਗਏ ਤੇ ਮਰ ਗਏ ਤੇ ਮੁਕਤ ਹੋ ਗਏ। ਕਿਉਂਕਿ ਤਰੀਕਾ ਹੀ ਬੜਾ ਸੋਹਣਾ, ਸਾਰੀ ਜ਼ਿੰਦਗੀ ਦੁਰਾਚਾਰ ਕਰੋ, ਬੇਈਮਾਨੀ ਕਰੋ, ਠੱਗੀ ਕਰੋ, ਕਤਲੋ ਗਾਰਤ ਕਰੋ, ਤੇ ਫਿਰ ਪੜ੍ਹਦੀ ਚੱਲਣ ਲਈ ਕਿਸੇ ਥਾਂ ਤੇ ਜਾ ਕੇ ਅਖੀਰ ਤੇ ਬਿਮਾਰ ਹੋ ਜਾਓ, ਪਤਾ ਲੱਗੇ ਮਰਨ ਵਾਲਾ ਤੇ ਬੈਲ ਗੱਡੀ ਗਏ ਤੇ ਉੱਥੇ ਪਹੁੰਚ ਜਾਓ, ਤੇ ਫਿਰ ਪਰਿਵਾਰ ਵਾਜੇ ਵਜਾਏ ਦੇ ਮੁਕਤ ਹੋ ਗਿਆ, ਮੁਕਤ ਹੋ ਗਿਆ। ਭਗਤ ਸਹਿਮਤ ਨਹੀਂ ਹੋਵੇ, ਕਹਿੰਦੇ ਮੇਰੇ ਜੋ ਮੁਕਤ ਦੇਵੇ ਮੁਕਤ ਨਾ ਜਾਣਾ ਕੋਲਾ। ਅੰਦਰ ਪ੍ਰਕਾਸ਼ ਹੋ ਜਾਂਦਾ, ਅੰਦਰ ਚਾਨਣ ਹੋ ਜਾਂਦਾ, ਪਤਾ ਲੱਗਦਾ। ਕਬੀਰ ਕਹਿੰਦੇ ਨੇ, ਭਗਤ ਕਹਿੰਦੇ ਨੇ, ਮਰਨ ਮੁਕਤ ਨਹੀਂ ਚਾਹੀਦੀ, ਜੀਵਨ ਮੁਕਤ ਚਾਹੀਦੀ। ਬਾਰ ਬਾਰ ਮੇਰੇ ਸਾਹਮਣੇ ਮਹਾਰਾਜ ਜੀ ਦਾ 550 ਸਾਲਾ ਪ੍ਰਕਾਸ਼ ਸਮਾਗਮ ਆ ਜਾਂਦਾ। ਮੈਂ ਦਰਸ਼ਨ ਕਰਕੇ ਆਇਆ ਹੁਣੇ ਸ੍ਰੀ ਸੁਲਤਾਨਪੁਰ ਸਾਹਿਬ, ਸਾਰਾ ਕੁਝ ਵਾਈਟ ਰੰਗ ਵਿੱਚ ਨਜ਼ਰ ਆ ਰਿਹਾ, ਸਾਰਾ ਸੁਲਤਾਨਪੁਰ ਸਫੈਦ ਰੰਗ ਵਿੱਚ, ਵਾਈਟ ਸਿਟੀ ਬਣ ਗਿਆ ਭਾਰਤ ਦੀ। ਤੇ ਵਾਈਟ ਰੰਗ ਪ੍ਰਕਾਸ਼ ਦਾ ਰੰਗ ਹੈ, ਤੁਹਾਨੂੰ ਪਤਾ ਹੈ ਨਾ। ਸਫੈਦ ਰੰਗ ਮਿੱਤਰਤਾ ਦਾ ਰੰਗ ਹੈ, ਸਫੈਦ ਰੰਗ ਸ਼ਾਂਤੀ ਦਾ, ਸਕੂਨ ਦਾ ਰੰਗ ਹੈ, ਔਰ ਸਫੈਦ ਰੰਗ ਪਰਮਾਤਮਾ ਦਾ ਰੰਗ ਹੈ। ਸਾਰੇ ਰੰਗ ਇਸੇ ਵਿੱਚ ਹੀ ਨਿਕਲਦੇ ਨੇ ਤੇ ਇਸੇ ਵਿੱਚ ਹੀ ਸਮਾ ਜਾਂਦੇ। ਇੱਕ ਇੱਕ ਚੀਜ਼ ਨਿਰਾਲਾਪਣ ਪ੍ਰਗਟ ਕਰਦੀ ਗਈ ਹੈ, ਤੇ ਕਾਰਨ ਕੀ ਹੈਗਾ ਹੈ? ਇਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਿੱਖਾਂ ਨੂੰ ਮਹਾਰਾਜ ਨੇ ਆਪ ਭੋਲਾ ਪਨ ਤੇ ਪ੍ਰੇਮ ਤੇ ਸੇਵਾ ਬਖਸ਼ਿਸ਼ ਕੀਤੀ। ਵੱਖ ਵੱਖ ਥਾਵਾਂ ਤੋਂ ਟ੍ਰੇਨਾਂ ਭਾਰਤ ਸਰਕਾਰ ਨੇ ਸ਼ੁਰੂ ਕਰ ਦਿੱਤੀਆਂ ਨੇ, ਮੈਂ ਧੰਨਵਾਦੀ ਵੀ ਹਾਂ ਸਾਰਿਆਂ ਦਾ। ਔਰ ਹੁਣੇ ਕੱਲ੍ਹ ਪਟਨਾ ਸਾਹਿਬ ਲਈ ਏਅਰ ਇੰਡੀਆ ਨੇ ਫਲਾਈਟ ਆਰੰਭ ਕੀਤੀ ਹੈ। ਪਹਿਲੇ ਜਾਣ ਆਉਣ 'ਚ ਹਫ਼ਤਾ ਘੱਟ ਤੋਂ ਘੱਟ ਲੱਗ ਜਾਂਦਾ ਸੀ, ਹੁਣ ਕਿੰਨਾ ਸੌਖਾ ਹੋ ਗਿਆ। ਸੋਹਰੇ ਆਸਾ ਦੀ ਵਾਰ ਦਾ ਕੀਰਤਨ ਦਰਬਾਰ ਸਾਹਿਬ ਸੁਣੋ ਤੇ ਸਾਨੂੰ ਸੋਦਰ ਦੇ ਪਾਗ ਪਟਨਾ ਸਾਹਿਬ ਸੁਣ ਲਿਆ ਕਰੋ ਜਾ ਕੇ, ਤੇ ਫਿਰ ਸੋਹਰੇ ਉੱਥੇ ਆਸਾ ਦੀ ਵਾਰ ਸੁਣੋ। ਮਹਾਰਾਜ ਜੀ ਦੇ ਬਖਸ਼ਿਸ਼ ਕੀਤੇ ਹੋਏ ਜਿਹਨਾਂ ਸ਼ਸਤਰਾਂ ਨੂੰ ਵਰਦਾਨ ਹੈ ਮਹਾਰਾਜ ਦਾ, ਕਿ ਉਹਨਾਂ ਦਾ ਦੀਦਾਰ ਸਾਡੇ ਪ੍ਰਤੱਖ ਦੀਦਾਰ ਦਾ ਫਲ ਹੈਗਾ ਹੈ। ਉਹਨਾਂ ਦਾ ਦੀਦਾਰ ਕਰੋ ਤੇ ਫਿਰ ਲੰਗਰ ਪਾਣੀ ਛੱਕ ਕੇ ਆਰਾਮ ਨਾਲ ਸ਼ਾਮੀ ਫਿਰ ਸ੍ਰੀ ਅੰਮ੍ਰਿਤਸਰ ਸਾਹਿਬ ਆ ਜਾਓ। ਜਿਹੜਾ ਹਫ਼ਤੇ ਦਾ ਟ੍ਰੇਨ ਦਾ ਸਫ਼ਰ ਹੀ ਸੀ, ਇਹ 24 ਘੰਟਿਆਂ ਦਰਸ਼ਨ ਕਰਕੇ ਫਿਰ ਵਾਪਸ ਵੀ ਆ ਸਕਦੇ। ਇਹ ਗੁਰੂ ਦੀ ਬਖਸ਼ਿਸ਼ ਨਹੀਂ ਹੈ ਤੇ ਹੋਰ ਕੀ ਹੈਗਾ। ਬੜੇ ਲੰਬੇ ਸਮੇਂ ਤੋਂ ਸਾਰੇ ਪੰਜਾਬ ਵਿੱਚ ਸਾਰੇ ਗੁਰੂ ਨਾਨਕ ਨੂੰ ਪਿਆਰ ਕਰਦੇ ਨੇ, ਭਾਵੇਂ ਹਿੰਦੂ ਵੀਰ ਨੇ ਬਹੁਤ ਪਿਆਰ ਕਰਦੇ ਨੇ, ਮੁਸਲਿਮ ਨੇ, ਸਿੱਖ ਤਾਂ ਗੁਰੂ ਦੇ ਸਦਕੇ ਹੁੰਦੇ ਹੀ ਹੁੰਦੇ ਹਨ। ਮੈਂ ਵੀ ਕਰਨਾ ਚਾਹੁੰਦਾ ਹਾਂ, ਇਹ ਵਡਿਆਈਆਂ ਸਾਰੀਆਂ ਗੁਰੂ ਪ੍ਰਦਾਨ ਕਰ ਰਿਹਾ, ਪਰ ਲੋਕ ਭਗਤਾਂ ਨੂੰ ਸਮਝਦੇ ਭੋਲਾ ਹੀ, ਬਈ ਬੜਾ ਭੋਲਾ। ਮਾਂ ਨੇ ਵੀ ਕਹਿ ਦਿੱਤਾ ਸੀ, ਲੋਕ ਵੀ ਕਹਿਣ ਲੱਗ ਪਏ, ਲੋਕ ਕਹੇ ਕਬੀਰ ਦੇ ਰਾਮਾ, ਕਬੀਰ ਕਾ ਮਰਮ ਰਾਮ ਪਹਿਚਾਨਾ। ਸਾਹਿਬ ਗੁਰੂ ਦੇਵ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਵੀ ਭਾਰੀ ਮੱਤ ਵਾਲਿਆਂ ਨੇ ਕਹਿ ਦਿੱਤਾ ਸੀ, ਕੋਈ ਆਖੇ ਭੂਤਨਾ, ਕੋਈ ਕਹੇ ਬੇਬਾਲਾ। ਬੇਬਾਲਾ ਦਾ ਮਤਲਬ ਹੈ ਤਵਾਜਨ ਖੋਇਆ ਹੋਇਆ, ਪੁੱਠੀਆਂ ਗੱਲਾਂ ਕਰਦਾ। ਸੰਸਾਰ ਪਹਿਲਾ ਪੰਗਾ ਜ਼ਰੂਰ ਦਿੰਦਾ ਹੈ, ਜੇ ਕੋਈ ਸਵੇਰੇ ਜਾਗਣ ਲੱਗਦੇ ਤਾਂ ਆਖਾਂਗੇ ਤਾਂ ਪਾਗਲ ਹੋ ਗਿਆ।
ਬਸ ਵੰਡ ਕੱਢਣ ਲੱਗ ਪਏ ਤਾਂ ਖੰਗੇ ਪਾਗਲ ਹੋ ਗਿਆ, ਰੋਜ਼ ਗੁਰਦੁਆਰੇ ਆਉਣ ਲੱਗ ਪਏ ਤਾਂ ਖੰਗੇ ਮੈਂ ਨਾ ਪਾਗਲਾਂ ਵਾਂਗੂ ਰੋਜ਼ ਗੁਰਦੁਆਰੇ ਚਲਾ ਜਾਇਆ ਕਰ। ਇਹ ਪੰਗਾ ਜ਼ਰੂਰ ਮਿਲਦਾ ਹੈ, ਸੰਸਾਰ ਇਹ ਇਨਾਮ ਜ਼ਰੂਰ ਝੋਲੀ ਚ ਪਾਉਂਦਾ ਹੈ। ਲੋਕ ਕਹੇ ਕਬੀਰ ਬੇਰਾਮਾ, ਕੋਈ ਆਖੇ ਭੇਤਨਾ, ਕੋਈ ਕਹੇ ਬੇਕਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ, ਤੇ ਮਹਾਰਾਜ ਕਹੇ ਠੀਕ ਪਿਆ ਬੇਰਾਮਾ ਸ਼ਾਹ ਕਾ ਨਾਨਕ ਬੇਰਾਮਾ। ਸਾਰੀ ਦੁਨੀਆ ਬੌਰੀ ਹੋਈ ਹੋਈ ਹੈ, ਮੈਂ ਛੋਟੇ ਨੂੰ ਵੱਡੀ ਗੱਲ ਕਰਦਾ ਪਿਆ, ਸਾਰੀ ਦੁਨੀਆ ਬੌਰੀ ਹੋਈ ਹੋਈ ਹੈ, ਪਰ ਬੌਰੀ ਪਦਾਰਥ ਦੇ ਪਿੱਛੇ ਹੈ, ਬੌਰੀ ਆਪਣੇ ਕਦਮਿਆਂ ਦੇ ਪਿੱਛੇ ਹੈ, ਬੌਰੀ ਆਪਣੇ ਘਰ ਨੂੰ ਭਰਨ ਦੇ ਪਿੱਛੇ ਹੈ। ਮੈਂ ਅਰਜ਼ ਕਰਾਂ ਭਗਤ ਵੀ ਬੌਰੇ ਹੋਏ ਹੋਏ ਨੇ, ਪਰ ਸੰਸਾਰ ਦਾ ਭਲਾ ਕਰਨ ਦੇ ਪਿੱਛੇ ਦਿਨ ਰਾਤ ਚੱਲਦੇ ਰਹੇ। ਗੁਰੂ ਨਾਨਕ ਨੂੰ ਕਈਆਂ ਨੇ ਕਹਿ ਦਿੱਤਾ ਸੀ ਕਿ ਹੈ ਬੌਰਿਆਂ ਵਾਲਾ ਕੰਮ, ਇੰਨਾ ਸੋਹਣਾ ਮਕਾਨ ਹੈ, ਇੰਨਾ ਸੋਹਣਾ ਸਨਮਾਨ ਹੈ, ਇੰਨਾ ਸੋਹਣਾ ਕਾਰੋਬਾਰ ਹੈ, ਇੰਨੀ ਸੁਸ਼ੀਲ ਪਤਨੀ ਹੈ, ਇੰਨੇ ਪਿਆਰੇ ਬੱਚੇ ਨੇ, ਸਭ ਨੂੰ ਛੱਡ ਕੇ ਪਿਆ ਦੋਵੇਂ ਨਾਲ ਲੈ ਕੇ ਜਾਂਦਾ ਪਿਆ। ਮਰਦਾਨੇ ਜੀ ਭਾਈ ਬਾਲਾ ਜੀ ਨਾਲ ਲੈ ਕੇ ਜਾਂਦਾ ਪਿਆ, ਇਹ ਕੋਈ ਸਿਆਣਿਆਂ ਵਾਲਾ ਕੰਮ ਥੋੜ੍ਹੀ ਹੈ, ਬੌਰਿਆਂ ਵਾਲਾ ਕੰਮ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਹਾਂ ਦੌਰਾ ਹਾਂ, ਪਰ ਸੰਸਾਰ ਦੇ ਭਲੇ ਵਾਸਤੇ। ਬਾਬਾ ਦੇਖੇ ਧਿਆਨ ਕਰ ਗਲਤੀ ਸਭ ਪ੍ਰਿਥਵੀ ਦਿਸ ਆਈ, ਇਸ ਜਲਨ ਨੂੰ ਬੁਝਾਉਣ ਲਈ ਗੁਰੂ ਨਾਨਕ ਦੇ ਮਹਾਰਾਜ ਸੰਸਾਰ ਦੇ ਭਰਮਣ ਕਰਦੇ ਪਏ। ਹੋਰ ਹੀ ਮਿਲ ਜਾਣਗੇ, ਵਰਲਡ ਟ੍ਰੈਵਲਰ ਕ੍ਰਿਸਟੋਫਰ ਕੋਲੰਬਸ ਹੈ, ਵਾਸਕੋ ਦਗਾਮਾ ਹੈ, ਮਾਰਕੋ ਪੋਲੋ ਹੈ, ਇਤਿਹਾਸਕ ਬਹੁਤ ਮਿਲ ਜਾਣਗੇ। ਗੁਰੂ ਨਾਨਕ ਦੇ ਵਰਲਡ ਟ੍ਰੈਵਲਰ ਨੇ ਬਾਕੀ ਖਜ਼ਾਨੇ ਲੱਭਣ ਵਾਸਤੇ ਗਏ ਨੇ, ਪਰ ਗੁਰੂ ਨਾਨਕ ਦੇਵ ਮਹਾਰਾਜ ਨਾਮ ਦੇ, ਮਨੁੱਖੀ ਏਕਤਾ ਦੇ, ਮਨੁੱਖੀ ਕਦਰਾਂ ਕੀਮਤਾਂ ਦੇ ਖਜ਼ਾਨੇ ਵੰਡਣ ਵਾਸਤੇ ਗਏ ਨੇ, ਤੇ ਵੰਡਣ ਵਾਲਿਆਂ ਨੂੰ ਲੋਕੀ ਭੋਲਾ ਹੀ ਕਹਿ ਸਕਦੇ ਨੇ, ਹੋਰ ਕੀ ਕਹਿਣ। ਬੜੇ ਮਹਾਂਬੋਲ ਨੇ ਕਬੀਰ ਸਾਹਿਬ ਜੀ ਦੇ, ਹਰ ਕੇ ਲੋਕ ਮਨ ਤੋਂ ਮਤ ਕਾ ਤੋਰਾ, ਜੋ ਤਨ ਕੈਸੀ ਪਜੋ ਕਬੀਰਾ, ਪਜੋ ਕਬੀਰਾ ਰਮਈਏ ਕਹਾ ਮੋਹਰਾ। ਫਿਰ ਤਾਂ ਪਰਮਾਤਮਾ ਦਾ ਕੀ ਆਸਾਨ ਹੋਇਆ, ਫਿਰ ਨਾਮ ਜਪਣ ਦੀ ਕੋਈ ਵੈਲਿਊ ਹੀ ਨਾ ਹੋਈ, ਜੇ ਕਿਸੇ ਪਗ ਕਰਨ ਲਈ ਇੱਕ ਥਾਂ ਤੇ ਮਰ ਜਾਣ ਵਾਲਾ ਮੁਕਤ ਹੋ ਜਾਂਦਾ ਹੈ। ਬੜੇ ਗਹਿਰੇ ਬਚਨ ਹਨ, ਆਓ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਜਨ ਪਾਓ ਭਗਤ ਕਛ ਜੰਦ, ਅਚਰਜ ਕਾਹੇ।
ਇਹ ਪ੍ਰਵਾਨ ਕਰਦੇ ਹਾਂ ਜਿਹੜਾ ਭਗਤੀ ਬਾਰੇ ਪ੍ਰੇਮ ਬਾਰੇ ਥੋੜ੍ਹਾ ਜਿਹਾ ਵੀ ਜਾਣਦਾ। ਅਸੀਂ ਜਿਹਨੂੰ ਪ੍ਰੇਮ ਕਹਿੰਦੇ ਹਾਂ ਨਾ, ਆਮ ਕਰਕੇ ਬੜੇ ਨੌਜਵਾਨ ਮਿਲ ਜਾਣਗੇ ਸਾਨੂੰ, ਕੁਛ ਤੇ ਆਪਣੇ ਸਰੀਰ ਨਾਲ ਹੀ ਪ੍ਰੇਮ ਬੜਾ ਕਰਦੇ, ਦਿਨ ਰਾਤ ਇਹਨੂੰ ਸਵਾਰਦੇ ਰਹਿੰਦੇ, ਕੁਛ ਆਪਣਾ ਮੂੰਹ ਟੇਢਾ ਕਰ ਕਰਕੇ ਨਾ, ਇਹ ਕਾਂ ਦੀ ਚੁੰਝ ਵਰਗਾ ਬਣਾ ਕੇ ਤੇ ਫੋਟੋ ਖਿੱਚਦੇ ਨੇ, ਤੇ ਸੋਚਦੇ ਨੇ ਹੁਣ ਬੜਾ ਸੋਹਣਾ ਲੱਗਦਾ। ਕੌਣ ਦੱਸੇ ਪੁਰਖਾ, ਜੇ ਨਹੀਂ ਸੋਹਣਾ ਲੱਗਦਾ ਟੇਢਾ ਕੀਤਾ ਹੋਇਆ, ਤੇ ਫਿਰ ਪਰਮਾਤਮਾ ਨੂੰ ਕਹੋ ਤੈਨੂੰ ਇਹੋ ਜਿਹਾ ਹੀ ਕਰ ਛੱਡੋ, ਇਹੋ ਜਿਹਾ ਹੀ ਸੋਹਣਾ ਲੱਗਿਆ। ਕਿੰਨੀ ਨਾ ਸਮਝੀ ਹੈ ਸਾਡੀ, ਇਸ ਨਾਲ ਹੀ ਬੜਾ ਪ੍ਰੇਮ, ਇੱਕ ਦੂਜੇ ਨਾਲ ਜਤਸਨ ਵਿਪਰੀਤ ਦਾ, ਇਸ ਨੂੰ ਪ੍ਰੇਮ ਦਾ ਨਾਮ ਬਣਦੇ ਪਏ ਨੇ। ਇਹ ਪ੍ਰੇਮ ਨਹੀਂ ਹੈ, ਕਲੰਕ ਹੈਗਾ, ਇਹ ਬਾਗ ਹੈਗਾ, ਇਹ ਮੁਖੜਾ ਕਲੰਕਿਤ ਕਰਦਾ ਹੈ। ਪ੍ਰੇਮ ਇੱਕੋ ਹੀ ਥਾਂ ਹੋ ਸਕਦਾ ਹੈ, ਜਿਹੜੇ ਸਾਡੇ ਹਿਰਦੇ ਚ ਪ੍ਰੇਮ ਦੀ ਤਰੰਗ ਪੈਦਾ ਹੁੰਦੀ ਹੈ, ਉਹ ਇੱਕੋ ਨਹੀਂ ਭੇਟਾ ਕੀਤੀ ਜਾ ਸਕਦੀ ਹੈ, ਉਹ ਤਰੀ ਤੇਰੀ ਪਰਮਾਤਮਾ ਹੈ, ਗੁਰੂ ਹੈ। ਪਹਿਲੋ ਪਰਪੱਖ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ, ਜਿਹਨਾਂ ਨੂੰ ਪ੍ਰੇਮ ਭੇਟਾ ਕੀਤਾ ਜਾ ਸਕਦਾ, ਤੇ ਜੋ ਪ੍ਰੇਮ ਅੱਗੋਂ ਕਰਦੇ ਵੀ ਨੇ, ਦੁਨੀਆਂ ਵਿੱਚ ਵਾਸਨਾਵਾਂ ਦਾ ਪ੍ਰੇਮ ਹੈ। ਬੜੇ ਗਹਿਰੇ ਬੋਲ ਨੇ ਭਗਤ ਕਬੀਰ ਸਾਹਿਬ ਦੇ, ਜਿਹੜਾ ਪ੍ਰੇਮ ਬਾਰੇ ਜਾਣਦਾ ਹੈ, ਜੋ ਜਨ ਭਾਏ ਭਗਤ ਕਛ ਜਾਣਾ ਥੋੜਾ ਜਿਹਾ ਵੀ ਜਾਣਦਾ ਹੈ ਤਬ ਕੋ ਅਚਰਜ ਕਾ ਹੋ ਉਹਨੂੰ ਕੋਈ ਇਸ ਗੱਲ ਦਾ ਲੱਗਦਾ ਨਹੀਂ ਇਸ ਗੱਲ ਨੂੰ ਅਸਚਰਜ ਨਹੀਂ ਸਮਝਦਾ ਜਾਣਦਾ ਹੈ ਪਰਮਾਤਮਾ ਖੇਡ ਵਰਤਾ ਦਿੰਦਾ ਕਈ ਸਾਡੇ ਜਾਨੀ ਸਾਹਿਬਾਨ ਅਚਰਜ ਪੜ੍ਹਦੇ ਪਹਿਲੇ ਨੂੰ ਅਗੇਤਰ ਬਣਾ ਕੇ ਤੇ ਚਰਜ ਵੱਖਰਾ ਪੜ੍ਹਦੇ ਪਰ ਵੱਖਰਾ ਸ਼ਬਦ ਨਹੀਂ ਹੈਗਾ ਆ ਚਰਜ ਪਾਠ ਨਹੀਂ ਹੈਗਾ ਇਕੱਠਾ ਹੈਗਾ ਜੈਸੇ ਅਸਚਰਜ ਸ਼ਬਦ ਹੈ ਉਸਦਾ ਹੀ ਰੂਪਾਂਤਰਣ ਹੈ ਅਚਰਜ ਤੇ ਅਚਰਜ ਹੀ ਇਸਨੂੰ ਪੜ੍ਹਨਾ ਚਾਹੀਦਾ ਬਹੁਤ ਸੋਹਣਾ ਭਾਈ ਸਾਹਿਬ ਜੀ ਨੇ ਭਾਈ ਸ਼ਮਸ਼ੇਰ ਸਿੰਘ ਜੀ ਨੇ ਬੜਾ ਸੋਹਣਾ ਉਚਾਰਨ ਕੀਤਾ ਹੈ ਤਾਂ ਕਿ ਅਚਰਜ ਕਾ ਹੈ ਕੋਈ ਹੈਰਾਨਗੀ ਨਹੀਂ ਹੁੰਦੀ ਜਾਣਦਾ ਹੈ
ਜੋ ਜਲ ਜਲ ਮੈਂ ਪਾਸ ਨਿਕਸਾ ਤੂੰ ਢੋਰ ਮਿਲੇ ਜਲਾਹੋਰ
ਭਗਤ ਕਬੀਰ ਕਰਨੇ ਹੁਣ ਪ੍ਰਭੂ ਨੇ ਇਸ ਤਰ੍ਹਾਂ ਮਿਲਾ ਲਿਆ ਆਪਣੇ ਚ ਇਸ ਤਰ੍ਹਾਂ ਲੀਨ ਕਰ ਲਿਆ ਜਿਹੜੀ ਜਲ ਵਿੱਚ ਜਲ ਪਾ ਰਹੀ ਹੈ ਨਾ ਤੇ ਜਲ ਮੁੜ ਕੇ ਕੱਢਿਆ ਨਹੀਂ ਜਾ ਸਕਦਾ ਤੇ ਜਿਸ ਤਖਤ ਦੀ ਕੌਮ ਨੇ ਮੈਨੂੰ ਸੇਵਾ ਦੇ ਕੇ ਨਿਵਾਜਿਆ ਨਾ ਮੇਰੀ ਔਕਾਤ ਨਹੀਂ ਹੈਗੀ ਸਾਧ ਸੰਗਤ ਨਾ ਮੇਰੀ ਕੋਈ ਪਹੁੰਚ ਹੈ ਨਾ ਮੇਰੀ ਕੋਈ ਸਮਝ ਹੈ ਇਹ ਤਾਂ ਮੈਨੂੰ ਲੱਗਦਾ ਵੀ ਕਿਸੇ ਨਾਮ ਜਪਣ ਵਾਲੇ ਕਿਸੇ ਗੁਰਮੁਖ ਹਿਰਦੇ ਨੇ ਮੇਰੇ ਸਿਰ ਤੇ ਹੱਥ ਰੱਖ ਦਿੱਤਾ ਤੇ ਹੱਥ ਗੁਰੂ ਕਲਗੀਧਰ ਸਾਹਿਬ ਜੀ ਦਾ ਹੱਥ ਬਣ ਕੇ ਤੇ ਐਡਾ ਵੱਡਾ ਮਾਣ ਮੇਰੀ ਝੋਲੀ ਵਿੱਚ ਪੈ ਗਿਆ ਗੁਰੂ ਆਪਣੇ ਸਿੱਖਾਂ ਦੇ ਰਾਹੀਂ ਹੱਥ ਰੱਖ ਦਿੰਦਾ ਨਹੀਂ ਕਰ ਦਿੰਦਾ ਇਸ ਲਈ ਅਸੀਂ ਰੋਜ਼ ਮੰਗਦੇ ਹਾਂ ਹਮਰੀ ਕਰੋ ਹੱਥ ਦਾ ਰੱਖਾ ਗੁਰੂ ਦਾ ਹੱਥ ਮੰਗਦੇ ਹਾਂ ਗੁਰੂ ਦਾ ਆਸਰਾ ਮੰਗਦੇ ਹਾਂ ਮੈਂ ਵੀ ਕਰਨਾ ਚਾਹੁੰਦਾ ਹਾਂ ਉਹ ਪਟਨਾ ਸਾਹਿਬ ਜਿਨ੍ਹਾਂ ਦਾ ਆਗਮਨ ਹੋਇਆ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅੰਮ੍ਰਿਤ ਲਬਰੇਜ਼ ਬੋਲ ਹਨ ਕਹਿੰਦੇ ਜਿਉਂ ਜਲ ਮੈਂ ਜਲ ਆਏ ਖਟਾਨਾ ਸਾਹਿਬ ਜੀ ਦੀ ਬਾਣੀ ਦੇ ਬਚਨ ਤਿਉਂ ਜੋਤੀ ਸੰਤ ਜੋਤ ਸਮਾਨਾ ਹਰ ਹਰ ਜਨ ਦੇ ਏਕ ਹੈ ਬਿਗ ਵਿਚਾਰ ਕਛ ਨਾ ਹੈ ਜਲ ਤੋਂ ਉਪਜੀ ਤਰੰਗ ਜੋ ਜਲ ਹੀ ਦਿਖੇ ਸਮਾਨ ਮਕੌਲੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਦੇ ਇਹੀ ਉਦਾਹਰਣ ਮੰਨੇ ਗਏ ਨੇ ਜੋ ਜਲ ਜਲ ਮੈਂ ਪੈਸ ਮੈਂ ਨਿਕਸੈ ਫਿਰ ਕੱਢਿਆ ਨਹੀਂ ਜਾ ਸਕਦਾ ਵੱਖਰਾ ਨਹੀਂ ਹੁੰਦਾ ਤਿਉਂ ਧੁਰ ਮਿਲੇ ਜੁਲਾਹੋ ਇਸ ਤਰ੍ਹਾਂ ਮੈਨੂੰ ਨੀਵੇਂ ਨੂੰ ਜੁਲਾਹੋ ਨੂੰ ਪਰਮਾਤਮਾ ਦੇ ਨਾਮ ਨੇ ਨਰਮ ਕਰ ਲਿਆ ਤੇ ਦੱਸਦਾ ਨੇ ਤਰੀਕਾ ਇਹੀ ਹੈ ਨਿਰਮਾਣ ਹੋ ਕੇ ਹੀ ਮਿਲਿਆ ਜਾ ਸਕਦਾ ਹੈ
ਹਰ ਕੇ ਮੁਰਗਾ ਮਾਤਾ ਮਤ ਕਾ ਧੋਰਾ
ਮਾਮੂਲੀ ਜਿਹੀ ਮਤ ਦਾ ਹੈਗਾ ਧੋਲੀ ਮਤ ਦਾ ਹੈਗਾ ਹਾਂ ਹੇ ਹਰੀ ਦੇ ਸੋਕ ਜਨੋ
ਜੈ ਤਨ ਕਾਸੀ ਤਜਾ ਕਬੀਰਾ ਰਮਈਆ ਕਹਾਂ ਮੋਹਰਾ
ਜੇ ਪਾਸੇ ਇੱਕ ਜਾ ਕੇ ਇਹ ਤੇ ਬੜੇ ਮਹਾਨ ਵਿਚਾਰ ਕਹੇ ਸਨ ਕਿਸੇ ਵੇਲੇ ਮਹਾਯੋਗੀ ਭੋਲੇ ਨਾਥ ਨੇ ਬਈ ਇਹ ਮੈਂ ਸ਼ਹਿਰ ਬ੍ਰਹਮ ਗਿਆਨੀਆਂ ਦਾ ਵਸਾਵਾਂਗਾ ਨਾਮ ਜਪਣ ਵਾਲਿਆਂ ਦਾ ਵਸਾਵਾਂਗਾ ਆਦਾ ਐਸੀ ਬਣ ਜਾਏਗੀ ਜੇ ਇੱਥੇ ਆ ਕੇ ਨਾਮ ਜਪੇਗਾ ਪਾਰ ਉਤਰ ਜਾਏ ਇਹ ਨਾਮ ਵੀ ਉਹਦੇ ਆਈ ਹੈ ਪਰ ਨਾਮ ਤਾਂ ਜਪ ਨਾ ਸਕੇ ਸਨਾਤਨ ਮਤ ਨੇ ਇਹ ਨੀਵਾਂ ਦਿਖਾਉਣ ਵਾਲੀ ਗੱਲ ਕੀਤੀ ਲੋਕਾਂ ਨਾਮ ਦੀ ਲੋੜ ਨਹੀਂ ਬਸ ਇੱਥੇ ਆ ਕੇ ਹੀ ਮਰ ਜਾਓ ਤੇ ਸਫਲ ਹੋ ਗਿਆ ਤੇ ਕਬੀਰ ਜੈਸੇ ਹਿਰਦੇ ਨੂੰ ਕਹਿਣਾ ਪਿਆ ਗਲੀ ਜਿਨ੍ਹਾਂ ਜਪ ਮਾਲੀਆਂ ਲੋਕੇ ਹੱਥ ਨਿਬੱਧ ਉਹ ਹਰ ਕੇ ਸੰਤਨ ਆਖੀਆ ਬਨਾਰਸ ਕੋ ਠੱਗ ਦੇ ਨਾਮ ਨਾਲ ਨਹੀਂ ਜੁੜੇ ਹੋਏ ਜੇ ਨਾਮ ਨਾਲ ਹਿਰਦਾ ਨਾ ਜੁੜਿਆ ਹੈ ਕੁਝ ਬੈਠੇ ਸਨ ਜਿਨ੍ਹਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਦੇਖ ਕੇ ਤੇ ਦਰਬਾਰ ਸਾਹਿਬ ਦੇ ਦਰਵਾਜ਼ੇ ਬੰਦ ਕਰ ਲਏ ਸਨ ਇਹ ਵੇ ਤੁਹਾਨੂੰ ਅੱਜ ਵੀ ਮਿਲ ਜਾਣਗੇ ਜਿਨ੍ਹਾਂ ਨੇ ਗੁਰੂ ਦੀ ਮਤ ਲਈ ਦਰਵਾਜ਼ੇ ਬੰਦ ਕੀਤੇ ਹੈ ਕਬੀਰ ਕਹਿੰਦੇ ਪਰ ਪਰਮਾਤਮਾ ਦਾ ਕੀ ਰਹਿ ਗਿਆ ਪਰਉਪਕਾਰ ਵੀ ਕਿਸੇ ਥਾਂ ਤੇ ਹੀ ਜਾ ਕੇ ਮੁਕਤ ਹੋਣਾ ਹੋਵੇ ਕਿਸੇ ਥਾਂ ਨਹੀਂ ਰਹਿ ਮੁਕਤੀ ਨਾਮ ਨਾਲ ਹੀ ਮਿਲਦੀ ਹੈ
ਕਬੀਰ ਸੁਨਹਿਰੇ ਲੋਈ ਪਰਮ
لوکائی ہے دنیا دے لوگوں میری گل دھیان نال سنو اس دھرم وچ نہ رہنا کہ کسی تھان نال مکتی ملتی ہے
کیا کاسی کیا اوکھڑ نگہار رام رضا جائے ہوئی
نام ہردے چاہ جائے پاویں کوئی تھان ہو جنو شرابی ہوئی دھرتی کبھی وہی کیوں نہ ہو منو کٹھور مرے بنارس نرک میں بچیا جائے نرک تو بچیا نہیں جا سکتا کبھی بھی جگہ یہ من کٹھور ہے جتنے مرضی مر جاؤ منو کٹھور مرے بنارس نرک میں بچیا جائے ہر کا سنت مرے ہر مر تو سگلی سہن کرائی یہ ساری پبلک نے ساری ریا پار کے آپ پار اتر جانا ہے یہ نام ہردے چاہے شہر میرا پڑیا ہاتھ سارے کے سر پہ رکھ کے ملا دوں ایک گزارش میں تخت شری ہرمندر جی پٹنہ صاحب والوں سارے سنسار کے اس واسطے گرو نانک نام لے گا پیارے سجنا کہنا چاہتا میں کل ہی رائے پور تو ایک پریوار ہندو پریوار میں ملنے واسطے آیا تو نال ایک بچہ بھی دو سال کا لیا وہ سر پہ کیس بھی نے جیڑا بھی ہے سونا سجایا ہے تو میں کہ بڑا سونا بچہ لگتا ہے تو مینو کہنے لگے بہت سالوں بعد کہ پتر کی دات گرو رام داس کے کرنی پی ہے تو ہوں چوڑی بھی پی ہے تین لے کے آئے اتنے آیا ہوا پریوار سنگت بیٹھا ہوا گرو رام داس مہاراج سب دیا چوڑیاں بھر گئے نے سارے سنسار کو گرو نانک نام لویا بھاویں ہندو ہیں مسلم ہیں کوئی ہیں سکھان کا ہے ہی ہے سب 500 سال تھوڑی اپنی سنستھا قوم کی نمائندہ جماعت جو ہر جگہ قومی مسلیاں لئے اپنا سر لانے تیار رہتی ہے شرومنی گردوارا پربندک کمیٹی سارے مل کے اس سماگم وچ حصہ پا رہے ہیں ود چڑھ کے انہیں سماگم وچ پہنچ کے مہاراج دیا خوشیاں پراپت کریے اتنے ہی 8 نومبر میں بہت وڈے سماگم منڈی صاحب وچوں رکھے ہوئے ہم داس میں بھی اگیا پہنچی ہے اتنے حاضری کرنے واسطے ود تو ود سارے مہاراج کی سیوا کریے داس دنوادی ہے ستکار یوگ سنگھ صاحب بہت ہی نرمل ہرتا یعنی گرتار سنگھ جی ہیڈ گرنتھی صاحب کا جنہوں نے نوازیا ہے سارے سنگھ صاحبان بیٹھے ہیں انہوں کا ڈاکٹر روپ سنگھ جی کا ستکار یوگ بھائی گوبند سنگھ جی لمبے والے جی کا ساری قوم کا اور ماننی مسکیر صاحب جی کا انہوں کے پریوار کا کوتان کو شکرانہ صاحب گرو گرنتھ صاحب مہاراج جی کا جنہوں نے مہان برکت چوڑی چ پا کے نوازیا ہے پلان چکان کی خما ضرور سولک کی چوڑی چ پا دینا پھر جب صاحب مہر کریں گے آپ جی کے چرن پرسان گے آؤ آخری دو پنکتیاں کا پاٹ شرون کریے پھر خما کا جاچک ہوا گا
کہاں تو کبیر سنور لوئی پرم میں پلوں کوئی کیا داسی گیا ان کو بھگوان